معزز خواتین و حضرات، جیسا کہ ہم سب کو معلوم ہے، اس دنیا میں جہاں افراتفری اور بے سکونی کا سلسلہ بہت زیادہ ہے، ہر انسان کی زندگی میں خوشیوں کے لمحے کم اور کاموں کی زیادتی بھی زیادہ ہے، تو ہر ایک کا جی چاہتا ہے کہ اس بے پناہ رش اور بے سکونی کے عالم میں کم از کم چند لمحے ایسے بھی میسر آئیں جو ہمارے تھکے ہوئے دماغ کو خوشیاں دیں، ہم محسوس کریں کہ کم از کم تھوڑے ہی وقت کے لیے کوئی تو ایسا لمحہ اس تھکا دینے والی زندگی میں ہمیں ملا جس نے ہمیں خوشیوں سے ہمکنار کیا۔ اب بھلا وہ لوگ ہمیں کیوں نہ اچھے لگیں جو ہمیں تھکن سے دور لے جائیں، یہ تو آپ سمجھ ہی گئے ہوں گے کہ وہ کون ہے جو ہمیں ہنستے ہنستے بے حال کر دیتے ہیں۔ میرا مطلب آپ بالکل ٹھیک سمجھ گئے، وہ لوگ ہیں دو فنکار، اور ظاہر ہے ان کی ذات کسی تعارف کی محتاج نہیں۔ آئیے تو اب ہو جائیں کچھ ہنسنے ہنسانے کی باتیں، تشریف لاتے ہیں ہنستے مسکراتے عابد خان اور شوقی خان۔
نک نال فیر کر کے نہ ڈرا، میں تے اگے اپنی صحت کلو ڈرے ہویا۔ ہائے ہائے باز آ جا بد خان، باز آ جا پیڑیا نہیں تے جا پھر کل آ جا۔ کیوں میرے کلو قتل ہو کے کمزوروں کا اعتبار گوا رہی؟ باز آ جا پیڑیا، مینو تے حکومت نے پھانسی بھی نہیں دینا، انہیں کہنا کریکی چلا دیو آپ مر جائے گا۔ ہاتھیاں دی ماں
تیرے سائیں مر جانا الیکٹرک چوہے کھانا خرابا، سویرے سویرے پٹھے سیدھے راہ کھا کے میری نیندر خراب کر دیتی ہوں، بڑا تیرا قلم ارگا منہ ہے۔
تم خواب بھی جی چاندے جانتے ہیں، میرے ذاتی راگ نے میں جمیں مردی پہ گاما پیڑیا تیرے پلیوں کا انٹیا،
میرے پلیوں میں ہو جیا راگ گاوے تو میں کسے خان صاحب نو 20 روپے دے کے تینوں ہتھی مروا دیا تاکہ صحیح موسیقی دی ملک چ پچھان ہو سکے۔
اگے بڑی صحیح آن ڈی ہے موچھی کی، جہے تان پورے بےچارا بے جبا ورا گاندا سی، اج کل وہ کوالا پیچھے بجن دے، تے جیڑی سرنگی نال تان سے انصاف گاؤں سن وہ گا کے پنڈا چو آٹا کٹھا کرن دے، وہ تو گاؤں بھی بڑا عجیب قسم کا ہوں۔ آخر چڑھ دے مرزے،
وہ مرزے نو کدھر چاڑن دیا، اگے مہنگائی تھوڑی چڑھی ہے، کھانا خرابا کوٹھے تے چاڑتا ہی انہوں۔
مرضی دا مالک ہے تینوں کی تکلیف ہون رہی ہے، انہوں نے نہیں باز کردا جیڑا گھر گھر گا کے دسن دیا ہوندا بھی مرزے کولوں بچو۔
تے عالم لوہار نے کٹ کیتی ہے جیڑا 20,000 بندے چ کھلو کے ساری ساری رات دو مسکیناں نو بدنام کردا سی،
تے اے تے چوندا کی قصور ہے؟ مرن تو پہلے دوواں نے عالم اگے ہاتھ جوڑے سن کہ ساڈی گا گا کے عزت بنائی، انج تے اسی دوز کی ہاں، وہ تو رہندی خودی کسر ڈسکو نے کٹ چھڈی ہے۔
نہ تینوں کی اس برائی دا بل آؤندا؟
بل نہیں آؤندا، او لامے آؤندے نے، تے مسلمان ہی رہو، اپنے یمن دا سانو کریڈٹ نہ دیو۔ جہے گھر جائیے کسی نہ کسی برا مرگی پی ہوں۔
چنگے ہوں تو تیرا منہ جتی سمجھ کے نک تے رکھ دیں،
جی میرا منہ جتی ہوں نا تو میں اس نک تے وجدی جنہیں ہوا ساڈے ول بھیجی۔
اچھا ہوں میرا بھی رینج کر رہے نکر ورگا منہ، کسی نلکے دی محنت کر کے تو کام کار تے لگی ہے۔
کیڑا کام؟ اج کل کام ہی وہ کر سکتا جہے تھلے خان سب کار ہوے، نہیں تو کام رہ جاتا کار اتوں لنگ جاتی،
تو اگلے باہر نکل کے کہہ دیں دینے سوری، یہو جہا لفظ ہے گا ویاہ والے دن لاڑے نو کہیے تو واپس ٹر جانا۔
آفرین ہے انہاں انگریزاں تے، انہاں نے ایک لفظ دے کے ساڈی ہر غلطی ایزی کر چھڈی۔ ماپے ساری زندگی دی کمائی روڑ کے منڈا پڑھاؤندے نے، اگلا ہر کلاس جو فیل ہو کے کہہ دیندے ساری۔
تو تم ایڈا کرما والا ہے، تیرے نال جا کے تے حلال روزی لبدی نہیں،
نہ میرے متھے تے جوا لکھی ہے،
جوا نہیں نا لکھی ہوئی ہے، تیرے نال تے باندر چنگا تماشا کر کے چار پیسے تے لب جاندے نے، تیرے نال تے جا کے عید والے دن بھی علامے ملدے نے، کہ معاشرے چ ایک ہی لئی پھر رہے ہیں، ਮੈਨੂੰ ਪਤਾ ਹੁੰਦਾ ਤੂੰ ਏਡਾ ਨੈਸ਼, ਮੈਂ ਜੰਮਦਿਆਂ ਕਿਸੇ ਨੂੰ ਕਹਿਣਾ ਸੀ ਤੂੰ ਲੈ ਜਾ ਸਾਡੇ ਵੱਸ ਦੀ ਗੱਲ ਨੀ।
ਤੂੰ ਸ਼ਾਹੀ ਕਿਲੇ ਚ ਪੈਦਾ ਹੋਇਆ ਸੀ, ਆਪਣਾ ਨਹੀਂ ਪਤਾ ਕਿੱਡਾ ਭੌੜੀਆਂ ਵਾਲਾ ਸੀ। ਚਾਚਾ ਮੁਬਾਰਕ ਦੇਣ ਆਇਆ, ਉਹਦੀ ਜੇਬ ਕੱਟੀ ਗਈ, ਚਾਚੀ ਨੇ ਮੂੰਹ ਚੁੰਮਿਆ ਉਹਦੇ ਬੁੱਲ ਸੜ ਗਏ, ਪਿਓ ਨੇ ਗੋਦੀ ਚੁੱਕੀ ਉਹਨੂੰ ਨਾਪ ਪੈ ਗਈ। ਹੁਣ ਜਿਸ ਦਿਨ ਦਾ ਜਵਾਨ ਹੋਇਆ ਮਹਿੰਗਾਈ ਨੀ ਮੁੱਕਣ ਡਈ।
ਤੇ ਆਪਣਾ ਨਹੀਂ ਪਤਾ ਤੇਰੀ ਯਾਰੀ ਚੰਨ ਤੇ ਫੋਟੋ ਆਈ ਸੀ, ਮਾਮਾ ਮੁਬਾਰਕ ਦੇਣ ਆਇਆ ਉਹਨੂੰ ਕੁੱਤੇ ਪੈ, ਭਰਾ ਲੱਡੂ ਲੈਣ ਗਿਆ ਗਟਰ ਚ ਜਾ ਕੇ, ਦਾਦੇ ਨੇ ਗੋਦੀ ਚੁੱਕਿਆ ਉਹਦਾ ਕੁੜਤਾ ਸੜ ਗਿਆ। ਮੈਂ ਤੁਹਾਡੇ ਘਰ ਗਿਆ ਮੁਬਾਰਕ ਹੋਵੇ ਪੁੱਤਰ ਹੋਇਆ, ਉਹਨਾਂ ਕਿਹਾ ਭਰਾ ਕੋਈ ਪਤਾ ਨੀ ਬਸ ਵਹਿਮ ਜਿਹਾ ਹੋ ਗਿਆ।
ਪੁੱਤਰ ਘੱਟ ਤੂੰ ਵੀ ਨਹੀਂ ਸੈਂ, ਤੇਰਾ ਤੇ ਵਜ਼ਨ ਹੀ ਇੰਨਾ ਸੀ ਵੀ ਚੁੱਕਣ ਲੱਗਿਆ ਦੋ ਮਜ਼ਦੂਰ ਬੁਲਾਉਣੇ ਪੈਂਦੇ ਸਨ।
ਇਹ ਮਾਂ ਪਿਓ ਦੀਆਂ ਮਿਹਨਤਾਂ ਨੇ ਤੇਰੇ ਵਾਂਗੂ ਕੰਮ ਤੇ ਨੀ ਮਗਰੋਂ ਲਾਇਆ ਹੋਇਆ,
ਤੂੰ ਤੇ ਬੱਚ ਬੈਠੋ ਮੈਂ ਜਗਲੀ ਦੋ ਟਾਇਰਾਂ ਤੇ ਚੱਲਦੀ ਏ, ਤੈਨੂੰ ਤੇ ਡਰਦਾ ਕੋਈ ਰਕਸ਼ੇ ਚ ਨੀ ਪਾਉਂਦਾ ਵੀ ਮੁੜ ਕੇ ਸਾਰ ਕੇ ਕੱਢਣਾ ਪੈਣਾ।
ਤੇ ਹੋਰ ਤੇਰੇ ਵਾਂਗੂ ਉਹ ਤੂੰ ਤੇ ਉਬਾਸੀ ਲਵੇ ਤੇ ਮੂੰਹ ਮੱਲੇ ਵਾਲੇ ਆ ਕੇ ਸਿੱਧਾ ਕਰਦੇ ਨੇ, ਆ ਸਿਹਤ ਵੇਖ ਲਓ ਸੁਭਾਨ ਅੱਲਾਹ ਜਿਵੇਂ ਖੁਸ਼ਕ ਚੂਹਾ ਹੁੰਦਾ। ਪਾਲੀਆਂ ਚ ਇਹੋ ਜਿਹੇ ਕਾਂ ਪਰਿੰਦਿਆਂ ਨੂੰ ਡਰਾਉਣ ਵਾਸਤੇ ਲਾਏ ਹੁੰਦੇ ਨੇ,
ਤੇ ਤੇਰੇ ਨਾਲ ਦੀਆਂ ਚੀਜ਼ਾਂ ਕੰਧਾਂ ਤੇ ਬਣਾਈਆਂ ਹੁੰਦੀਆਂ ਨੇ, ਉੱਤੇ ਲਿਖੇ ਹੁੰਦਾ ਬੈਤੁਲ ਖੁਲਾ ਇਧਰ ਹੈ।
ਤੇ ਤੇਰੇ ਵਰਗੇ ਬਾਹਰ ਖਲੋਤੇ ਹੁੰਦੇ ਨੇ, ਭਾਜੀ ਮੈਂ ਪਾਣੀ ਸੁੱਟਿਆ ਤੇਲੀ ਮੈਨੂੰ ਦਿਓ,
ਤੇ ਤੇਰੇ ਵਰਗੇ ਬਾਹਰ ਨਿਕਲ ਕੇ ਕਹਿੰਦੇ ਨੇ ਭਾਜੀ ਤੇਲੀ ਤਾਂ ਕੋਈ ਨੀ ਹੈਗੀ ਆ, ਧੋਤੀ ਗਿਰਵੀ ਰੱਖ ਲਓ।
ਤੇ ਤੇਰੇ ਨਾਲ ਦੀਆਂ ਚੀਜ਼ਾਂ ਬੋਰਡਾਂ ਤੇ ਬਣੀਆਂ ਹੁੰਦੀਆਂ ਨੇ ਤੇ ਉੱਤੇ ਲਿਖਿਆ ਹੁੰਦਾ ਆਗੇ ਨਾ ਜਾਏ ਤੁਲ ਕਮਜ਼ੋਰ ਹੈ।
ਪੁੱਤਰ ਕਮਜ਼ੋਰੀ ਦੇ ਨਾਲ ਨਾਲ ਲੱਗੀ ਵੀ ਆ, ਵਰਨਾ ਜਿਹੜਾ ਬੱਚਾ ਹਰ ਸਾਲ ਸਿਹਤ ਚੋਂ ਫੇਲ ਹੋਵੇ ਕਿਹੜੇ ਪਰਚੇ ਚ ਪਾਸ ਹੁੰਦਾ ਈ, ਮੈਂ ਤੇ ਫੇਰ ਵੀ ਇਨਸਾਨੀ ਜ਼ਿੰਦਗੀ ਦੇ ਹਰ ਮਜ਼ਮੂਨ ਚ ਫਸਟ ਆਇਆ। ਕਮਜ਼ੋਰ ਤੇ ਮੈਂ ਵਾਕਿਆ ਹੀ ਏਡਾ ਸਾਂ ਵੀ ਰਾਸ਼ਨ ਕਾਰਡ ਚ ਮੇਰਾ ਨਾਂ ਹੀ ਨਹੀਂ ਸੀ ਹੁੰਦਾ, ਦੁਕਾਨਦਾਰ ਝੂੰਗਾ ਦਿੰਦਾ ਸੀ ਮੇਰੇ 3 ਮਹੀਨੇ ਲੰਘ ਜਾਂਦੇ ਸਨ, ਜਦੋਂ ਛੋਟਾ ਜਿੰਨਾ ਸਨ ਤੇ ਘਰ ਦੇ ਚਮਚੇ ਚ ਪਾ ਕੇ ਖਿਡਾਉਂਦੇ ਸਨ, ਡਰਦਾ ਕੋਈ ਮਹੱਲੇ ਚ ਮੁਬਾਰਕ ਦੇਣ ਨਹੀਂ ਸੀ ਆਉਂਦਾ ਬਈ ਉੱਚੀ ਬੋਲਣ ਨਾਲ ਬੱਚਾ ਨਾ ਚੁੱਪ ਹੋ ਜਾਏ, ਘਰ ਦੇ ਕੱਚੀ ਜ਼ਮੀਨ ਤੇ ਪਾਉਂਦੇ ਸਨ ਤੇ ਮੈਂ ਵਿੱਚੋਂ ਵੀ ਜਮਸਾਇਆ ਵੱਲੇ ਨਿਕਲ ਜਾਂਦਾ ਸਾਂ, ਮੁੜ ਕੇ ਕਾਂ ਛੱਡ ਕੇ ਜਾਂਦਾ ਸੀ ਵੀ ਤੁਹਾਡੀ ਬੋਟੀ ਉੱਧਰ ਡਿੱਗ ਪਈ। ਮੈਨੂੰ ਤਾਂ ਡਰ ਦੇ ਧੁੱਪੇ ਨਹੀਂ ਸਨ ਪਾਉਂਦੇ, ਕੋਠੇ ਤੇ ਇਲਾਂ ਇਕੱਠੀਆਂ ਹੋ ਜਾਂਦੀਆਂ ਸਨ ਵੀ ਹਵਰੇ ਕਿਸੇ ਨੇ ਉੱਤੇ ਸਦਕਾ ਸੁੱਟਿਆ, ਗੋਦੀ ਚੁੱਕਣ ਦੀ ਬਜਾਏ ਮੈਨੂੰ ਜੇਬ ਚ ਰੱਖਦੇ ਸਨ, ਜਿਹੜਾ ਪੁੱਛਦਾ ਸੀ ਤੁਹਾਡੇ ਘਰ ਕੀ ਹੋਇਆ ਤੇ ਕਹਿੰਦੇ ਸਨ ਇਹ ਹੋਇਆ ਜੇ ਬੁੱਝ ਲਓ ਤੇ ਤੁਹਾਡਾ। ਕਈ ਵਾਰੀ ਰਕਸ਼ੇ ਵਾਲੇ ਨੂੰ ਪੈਸੇ ਦੇਣ ਲੱਗਿਆ ਵਿੱਚੋਂ ਜੇਬ ਚੋਂ ਮੈਂ ਨਿਕਲ ਆਉਂਦਾ ਸਾਂ, ਉਹਨੇ ਚੰਗੀ ਤਰ੍ਹਾਂ ਵੇਖ ਕੇ ਕਹਿਣਾ ਭਾਜੀ ਕੋ ਖਿਆਲ ਕਰੋ ਇਹ ਤੇ ਬੰਦ ਹੋ ਗਏ ਨੇ, ਜੇ ਭੁੱਲ ਕੇ ਕਿਸੇ ਨੇ ਗੋਦੀ ਚੁੱਕਣਾ ਤੇ ਬਾਲਾਂ ਨੇ ਇਕੱਠੇ ਹੋ ਜਾਣਾ, ਭਾਜੀ ਇਹਦੇ ਤਮਾਸ਼ਾ ਤੇ ਵਹਾਓ, ਲੋਕਾਂ ਦੇ ਬਾਲ ਘੂੜਿਆਂ ਚ ਖੇਡਦੇ ਨੇ, ਮੈਨੂੰ ਟਾਹਣੀ ਤੇ ਪਾ ਦੇਣੇ ਸਨ ਵੀ ਆਪੇ ਹਵਾ ਨਾਲ ਹਿਲਦਾ ਰਹੇਗਾ, ਸੁੱਤਾ ਹੁੰਦਾ ਸਨ ਤੇ ਕੀੜੀਆਂ ਚੁੱਕ ਕੇ ਲੈ ਜਾਂਦੀਆਂ ਸਨ, ਸਵੇਰੇ ਹਲਦੀ ਪਾ ਕੇ ਮੈਨੂੰ ਛਡਾਉਂਦੇ ਸਨ।
ਇਹੋ ਜੇ 50 ਇਕੱਠੇ ਕਰ ਲਈਏ ਨਾ ਤੇ ਬੌਕਰ ਬਣ ਜਾਂਦੀ,
ਮੁੜ ਕੇ ਉਸੇ ਬੌਕਰ ਨਾਲ ਕੂੜਾ ਇਕੱਠਾ ਕਰਕੇ ਤੇਰੇ ਵਰਗੇ ਡਰੰਮ ਚ ਪਾ ਦੇਈਦਾ।
ਨਾ ਮੁਰਾਦਾ ਘਰ ਚ ਹੀ ਕੇਸੜ ਲਾ ਲਈ, ਉੱਠ ਕਿਤੇ ਚੱਲ ਕੇ ਰੋਜ਼ੀ ਦੇ ਮੱਥੇ ਲੱਗੀਏ, ਉਹ ਖਾਨਾ ਖਰਾਬਾ ਅੰਗਰੇਜ਼ ਚੰਨ ਤੇ ਚਲਾ ਗਿਆ ਤੇ ਅਸੀਂ ਹਲੀ ਤਿਕਰ ਕੰਮ ਤੇ ਨਹੀਂ ਗਏ।
ਹਾਏ ਹਾਏ ਕੰਮ ਤੇ ਜਾਣ ਦੀ ਕੀ ਲੋੜ ਏ, ਸਾਨੂੰ ਤੇ ਇਹਨਾਂ ਨੇ ਘਰ ਚ ਹਰ ਸ਼ੈ ਦਿੱਤੀ, ਸਾਡੇ ਚ ਸਿਫਤਾਂ ਹੀ ਦੋ ਨੇ, ਚੰਗਾ ਖਾਣਾ ਤੇ ਚੰਗੀ ਤਰ੍ਹਾਂ ਸੌਣਾ, ਨਾਸ਼ਤਾ ਦੁਪਹਿਰ ਨੂੰ 2 ਵਜੇ ਤੇ 2 ਵਜੇ ਦੀ ਰੋਟੀ ਰਾਤ ਨੂੰ 10 ਵਜੇ ਤੇ ਰਾਤ ਦੀ ਰੋਟੀ ਸੁਬਹ ਦੀ ਅਜ਼ਾਨ ਲੈ, ਮੁੜ ਕੇ ਸਾਰਾ ਦਿਨ ਸ਼ੈਤਾਨ ਨਾਲ ਸ਼ਰਤ ਲਾ ਕੇ ਸੌ ਜਾਈਦਾ, ਸਾਡੇ ਚ ਕਾਹਦੀ ਕਮੀ ਏ।
ਅਸੀਂ ਫਨਕਾਰ ਲੋਕ ਆ ਤੇ ਫਨਕਾਰਾਂ ਦੇ ਘਰ ਚ ਸਿਰਫ ਅੱਲਾ ਦਾ ਨਾਂ ਹੁੰਦਾ ਈ, ਸਾਡੇ ਘਰ ਤੇ ਚੋਰ ਆ ਕੇ ਸ਼ਰਮਿੰਦਾ ਹੋ ਜਾਂਦਾ, ਅਗਲਾ ਚੋਰੀ ਕਰਨ ਆਉਂਦਾ ਤੇ ਨਸੀਹਤ ਕਰਕੇ ਟੁਰ ਜਾਂਦਾ, ਭਾਜੀ ਕੋ ਕੰਮ ਕਾਰ ਵੀ ਕਰਿਆ ਕਰੋ, ਹਾਲਾਂਕਿ ਅਸੀਂ ਵਿਹਲੇ ਹੀ ਨੀ ਹੁੰਦੇ।
ਆਹੋ ਅੱਲਾ ਦਾ ਸ਼ੁਕਰ ਹੈ ਮਿੰਟ ਦਾ ਟਾਈਮ ਨੀ ਟਗੇ ਦੀ ਆਮਦਨ ਨੀ, ਮੈਂ ਤਾਂ ਕਹਿੰਦਾ ਛੱਡ ਪਰੇ ਇਸ ਫਨਕਾਰੀ ਨੂੰ ਤੇ ਚੱਲ ਕੇ ਵਾਪਦਾ ਤੇ ਮਹਿਕਮੇ ਚ ਨੌਕਰੀ ਕਰ ਲਈ।
ਮੈਂ ਕਹਿੰਦਾ ਕਿਆ ਬਾਤ ਹੈ ਇਸ ਮਹਿਕਮੇ ਦੀ, ਮੀਟਰ ਕਿਸੇ ਦਾ ਲੱਗਾ ਹੋਵੇ ਰੀਡਿੰਗ ਕਿਸੇ ਤੇ ਪਾ ਜਾਂਦੇ, ਪਿਛਲੇ ਮਹੀਨੇ ਦਾ ਬਿੱਲ ਭੇਜ ਵੀ ਦਈਏ ਤੇ ਅਗਲੇ ਮਹੀਨੇ ਨਾਲ ਲੱਗ ਕੇ ਇੰਜ ਆਉਂਦਾ ਜਿਵੇਂ ਪੈੜੀ ਪੁੱਡੀ ਨੂੰ ਤਲਾਕ ਆਉਂਦੀ।
ਤੇ ਕਿਤੇ ਚੱਲ ਕੇ ਮਜ਼ਦੂਰੀ ਕਰ ਲੈਂਦੇ ਆ, ਕਿਤੇ ਰੇਹੜੀ ਲਾ ਲੈਂਦੇ ਆ, ਇਮਾਨਤ ਤੈਨੂੰ ਕੱਟ ਕੇ ਵੇਚਿਆ ਰਾਤ ਨੂੰ 100 ਲੱਭਦੇ,
ਮਜ਼ਦੂਰੀ ਇਕੱਠਾ ਕਰੀਏ। ਉਹ ਫੁੱਟਪਾਥ ਤੇ ਰੇਹੜੀ ਵੇਖ ਕੇ ਕਮੇਟੀ ਵਾਲੇ ਇੰਜ ਆਉਂਦੇ ਨੇ ਜਿਵੇਂ ਧੁੱਪ ਚ ਬਾਰਿਸ਼ ਆਉਂਦੀ ਹੈ। ਇਸੇ ਦੁੱਖੋ ਵਿਚਾਰੇ ਅਨਾਰਕਲੀ ਚ ਬੜੇ ਰਹਿੰਦੇ ਨੇ, ਨਾਲੇ ਸੌਦਾ ਵੇਚ ਲਿਆ ਨਾਲੇ ਜ਼ਮਾਨਾ ਵੇਖ ਲਿਆ।
ਗੁਮਟੀ ਤੇਰੇ ਜਹੇਜ ਚ ਆਈ ਹੈ ਜਿੱਥੇ ਔਰਤਾਂ ਘੱਟ ਤੇ ਮੱਝਾਂ ਬਹੁਤੀਆਂ ਹੁੰਦੀਆਂ ਨੇ, ਪਤਾ ਹੀ ਉਦੋਂ ਲੱਗਦਾ ਜਦੋਂ ਅਗਲੀ ਸਿੰਘ ਨਾਲ ਦੋ ਥਾਨ ਲੈ ਜਾਂਦੀ।
ਓ ਯਾਰ ਇਹੋ ਹੀ ਹਾਲ ਸ਼ਾਲਮੀ ਦਾ ਜਿੱਥੇ ਜੂਨ ਦੇ ਮਹੀਨੇ ਚ ਵੀ ਚਿੱਕੜ ਹੋਇਆ ਹੁੰਦਾ। ਉੱਤੋਂ ਦੁਕਾਨਦਾਰ ਏਡੇ ਸਿਆਣੇ ਨੇ, ਅਗਲਾ ਭਾਵੇਂ ਇਲੈਕਸ਼ਨ ਤੇ ਖਲੋਤਾ ਹੋਵੇ ਉਹ ਜਾਂਦੇ ਟੂਲ ਤੇ ਭਾ ਕੇ ਚਾਹ ਦੀ ਬਜਾਏ ਪੁੱਛਦੇ ਨੇ ਸਹੁਰੇ ਜਾਣਾ ਹੀ।
ਮੈਂ ਆਹਨਾ ਕਿਆ ਬਾਤ ਹੈ ਡਾਇਮੰਡ ਕੇਸਟ ਕੰਪਨੀ ਵਾਲਿਆਂ ਦੀ, ਉਹਨਾਂ ਨੇ ਹਰੇ ਡੈਕ ਚ ਟੂਟੀ ਲਵਾਈ ਹੈ, ਸਲਾਮ ਮੂੰਹ ਚ ਹੁੰਦਾ ਤੇ ਚਾਹ ਲਾਡਲੇ ਕਤੂਰੇ ਨੂੰ ਅੱਗੇ ਪਈ ਹੁੰਦੀ ਹੈ। ਮੈਂ ਤੇ ਕਹਿੰਦਾ ਉੱਥੇ ਨੌਕਰੀ ਕਰ ਲਈਏ।
ਉਹ ਪਰ ਅੱਗ ਲਾ ਇਸ ਕੰਮ ਨੂੰ, ਮਾਲ ਕਿਸੇ ਦਾ ਹੁੰਦਾ ਕਮਾਈ ਕੋਈ ਖਾ ਜਾਂਦਾ।
ਫੋਟੋ ਮੇਰੀ ਲੱਗੀ ਹੁੰਦੀ ਹੈ, ਗਾਣੇ ਕੋਈ ਗਾ ਜਾਂਦਾ।
ਪੁੱਤਰ ਹੌਸਲਾ ਕਰ, ਤੇਰੀ ਲਿਖੀ ਇੰਜੇ ਉਹਨਾਂ ਲੋਕਾਂ ਨੇ ਤਾਂ ਢੀਠਪਨ ਚ ਬੀ ਏ ਕੀਤਾ ਹੈ
ਤੇ ਘੱਟ ਮੈਂ ਵੀ ਨਹੀਂ ਜਿਹਨੇ ਕਮਜ਼ੋਰੀ ਚ ਐਮ ਏ ਕੀਤਾ ਹੈ। ਜਿਸ ਦਿਨ ਮੇਰੀ ਹਾਂ ਪੈ ਗਈ ਕਮਾਈ ਨੱਕ ਥਾਣੀ ਨਿਕਲ ਜਾਣੀ।
ਲੈ ਫਿਰ ਮੇਰੇ ਦਿਨ ਚ ਇੱਕ ਨਵਾਂ ਕਾਰੋਬਾਰ ਆਏ।
ਚੰਗਾ ਤੇ ਰੱਖ ਲੈਣੇ ਤੇ ਹਮਸਾਇਆਂ ਨੂੰ ਦੇ ਦੇ।
ਕਾਰੋਬਾਰ ਹੀ ਕੁਝ ਐਸਾ, ਤੇਰੇ ਹੋਸ਼ ਗੁੰਮ ਹੋ ਜਾਣਗੇ
ਤੇ ਕਾਰੋਬਾਰ ਨਾਨੀ ਕਰੇਗੀ।
ਆ ਪਹਿਲਵਾਨ ਜੀ ਆਇਓ, ਤੂੰ ਮੇਰੀ ਮੇਰੇ ਮੂੰਹ ਤੇ ਮੇਰੀ ਜ਼ਬਾਨ ਵੱਢ ਦੇ।
ਮੈਂ ਜ਼ਬਾਨ ਨਹੀਂ ਵੱਢਣੀ, ਅਰੇ ਤੇਰੇ ਕਹਿਣ ਨਾਲ ਹੀ ਅੱਲਾ ਕਰਮ ਹੋ ਜਾਏ।
ਓਏ ਅਸੀਂ ਦਫ਼ਤਰ ਖੋਲਨੇ ਆ ਬੇਵਕੂਫਾ ਸ਼ਾਦੀਆਂ ਦਾ
ਤੇ ਰਿਸ਼ਤੇ ਮੰਡੀ ਚ ਆਉਣਗੇ।
ਮੁੰਡਾ ਕਿਸੇ ਦਾ, ਕੁੜੀ ਕਿਸੇ ਦੀ, ਅਸੀਂ ਤਾਂ ਸਿਰਫ ਧਿਆਨ ਰੱਖਣਾ ਕਿ ਕਿਧਰੋਂ ਤਲਾਕ ਆਉਂਦੀ।
ਵੇਖ ਲਈ ਪੁੱਤਰ, ਜੇ ਕੋਈ ਰਿਸ਼ਤਾ ਗਲਤ ਹੋ ਗਿਆ ਨਾ ਤੇ ਤਲਾਕ ਸਿੱਧੀ ਸਾਡੇ ਦਫ਼ਤਰ ਆਉਣੀ ਹੈ।
ਓ ਬੇਵਕੂਫਾ, ਤੂੰ ਇਸ ਗੱਲ ਦੀ ਫਿਕਰ ਨਾ ਕਰ, ਅਸੀਂ ਰਿਸ਼ਤੇ ਵੱਡੀ ਫੈਮਲੀਆਂ ਦੇ ਕਰਾਣੇ ਨੇ। ਮੇਰੇ ਦਿਨ ਚ ਇੱਕ ਅਮੀਰ ਨਾਈਆਂ ਦੇ ਘਰ ਦਾ ਰਿਸ਼ਤਾ ਹੈਗਾ ਜੀ, ਮੁੰਡੇ ਦੇ ਪੰਜ ਮਾਮ ਨੇ ਤੇ ਆਪ ਖੈਰ ਨਾ ਈਦ ਤੇ ਈਦ ਨਾ ਹੁੰਦਾ ਜੀ।
ਉਹ ਰਹਿਣ ਦਿਓ ਭਾਈ ਨਾਈ, ਜੀਜੇ ਚੌਲਾਂ ਚ ਨੇਰ ਨੇ ਪੱਕੇ ਹੋਣ, ਦਾੜੇ ਨੇ ਸਿਹਰੇ ਦੀ ਬਜਾਏ ਮੱਥੇ ਤੇ ਕੈਂਚੀਆਂ ਬੰਨੀਆਂ ਹੋਣ, ਦਿਉਂਦਰੇ ਚ ਉਸਤਰੇ ਆਉਣ ਡਏ ਹੋਣ, ਅਸੀਂ ਹੱਕ ਮਹਿਰ ਮੰਗੀ ਅਗਲਾ ਸਾਬਣ ਲਿਖ ਦੇਵੇ, ਜੋੜਿਆਂ ਦੀ ਜਗ੍ਹਾ ਤੇ ਤੌਲੀਏ ਆਣ ਡਏ ਹੋਣ, ਕੁੜੀ ਆਖੇ ਮੈਨੂੰ ਕੋਠੀ ਪਵਾ ਦੇ ਅਗਲਾ ਸਕਾ ਵਿੱਚ ਰੱਖ ਛੱਡੇ। ਹੋਰ ਕੌਮਾਂ ਥੋੜੀਆਂ ਨੇ, ਜਿਉਂਦੇ ਰਹਿਣ ਆਪਣੇ ਮਲਕ ਭਰਾ, ਮੱਖਣ ਘਰ ਦੇ, ਘਿਓ ਘਰ ਦੇ।
ਉਹ ਰਹਿਣ ਦਿਓ, ਅੱਜ ਕੱਲ ਤੇ ਮਲਕ ਵੀ ਜਾਲੀ ਆਉਣ ਡਏ ਨੇ। ਮਲਕਾਂ ਦੀ 100-100 ਮੁਰੱਬਾ ਜ਼ਮੀਨ ਤੇ 200-200 ਮੱਝ ਹੁੰਦੀ ਹੈ, ਤੇ ਅੱਜ ਕੱਲ ਦੇ ਮਲਕ ਨਾਂ ਨੂੰ ਮਲਕ ਤੇ ਲੱਸੀ ਨਾਲ ਦੇ ਕਰੋ। ਵਿਆਹ ਵਾਲੇ ਦਿਨ ਪਤਾ ਲੱਗੇ ਲਾੜੇ ਨੇ ਸਿਹਰੇ ਦੀ ਬਜਾਏ ਮੱਥੇ ਤੇ ਪਰਾਲੀ ਬੰਨੀ, ਡੇਗਾ ਚ ਜੀ ਕਰੇ ਪਾਥੀਆਂ ਪਾਈਆਂ, ਸਾਰੀ ਜੰਜ ਮੱਝਾਂ ਤੇ ਆਉਣ ਡਈ ਹੋਵੇ। ਕੁੜੀ ਕੋਠੀ ਮੰਗੇ, ਅਗਲਾ ਰੇੜੇ ਤੇ ਲਈ ਫਿਰੇ। ਉਹ ਮੇਰੀ ਮਨ ਤੇ ਸ਼ੀਦੇ ਕੋਚਵਾਨ ਦਾ ਮੁੰਡਾ ਠੀਕ ਰਹੇਗਾ, ਬਾਹਰੋਂ ਆਇਆ ਈ
ਕਿਆ ਵਾਸ਼ੇ, ਅਗਲੇ ਨੇ ਜੀਜੇ ਤੇ ਪਲਾਜ ਪੱਠੇ ਪਾਏ ਹੋਣ, ਸਿਹਰੇ ਦੀ ਬਜਾਏ ਮੱਥੇ ਤੇ ਛਾਂਟਾ ਬੰਨਿਆ ਹੋਵੇ, ਜੀਜੇ ਅਗਲਾ ਸਾਰੀ ਜੰਜ ਨੂੰ ਮਸਾਲਾ ਦੇ ਛੱਡੇ। ਕੁੜੀ ਹੱਕ ਮਹਿਰ ਮੰਗੇ, ਅਗਲਾ ਜੋਤਰ ਲਿਖ ਦੇਵੇ, ਦੇਗਾਂ ਚ ਸਟਾਲਾ ਪੱਕਾ ਹੋਵੇ, ਪਤਾ ਲੱਗੇ ਮੁੰਡਾ ਬ੍ਰਹਮੀ ਵਾਲੇ ਲੈ ਗਏ ਨੇ। ਮੈਂ ਤੇ ਕਹਿੰਦਾ ਜਿਉਂਦੇ ਰਹਿਣ ਆਪਣੇ ਪਠਾਨ ਭਰਾ, ਹਰ ਚੀਜ਼ ਬਾੜਿਓ ਆਵੇ।
ਤੂੰ ਵੀ ਜਿਉਂਦਾ ਰਹੋ ਜੇ ਅੱਲਾ ਦੀ ਮਰਜ਼ੀ ਹੋਵੇ। ਖਾਨਾ ਖਰਾਬਾ ਕੀ ਦੱਸਣ ਡਿਆ ਮੈਨੂੰ, ਜੀਜਾ ਅਗਲਿਆਂ ਨੇ ਚੌਲਾਂ ਚ ਨਸਵਾਰ ਪੱਕੀ ਹੋਵੇ, ਨਿਉਂਦਰੇ ਚ ਖਰੋਟ ਆ ਰਹੇ ਹੋਣ, ਅਗਲਾ ਕੁੜੀ ਨੂੰ ਸਲਾਮੀ ਚ ਜ਼ੀਰਾ ਦੇ ਦੇਵੇ, ਫਿਰ ਇਹਦੀ ਬਜਾਏ ਮੱਥੇ ਤੇ ਕੁਹਾਟ ਲਿਖਾਇਆ ਹੋਵੇ, ਦੇਗਾਂ ਚ ਛਰਲੇ ਪੱਕੇ ਹੋਣ, ਗਾਨੇ ਦੀ ਬਜਾਏ ਗੁੱਟ ਤੇ ਪਕਾਨਾ ਬੰਨਿਆ ਹੋਵੇ। ਇਹਦੇ ਨਾਲੋਂ ਤੇ ਕਸਾਈ ਭਰਾ ਚੰਗੇ ਨੇ।
ਉਹ ਰਹਿਣ ਵੀ ਦੇ ਕਸਾਈ, ਅਗਲਾ ਜੀਜੇ ਤੇ ਜਹੇਜ ਗੁਰਦੇ ਦੇ ਛੱਡੇ, ਸਾਰੀ ਜੰਜ ਲੇਲਿਆਂ ਤੇ ਆਉਣ ਡਈ ਹੋਵੇ, ਲਾੜੇ ਨੇ ਸਿਹਰ ਦੀ ਬਜਾਏ ਮੱਥੇ ਤੇ ਛੁਰੀਆਂ ਬੰਨੀਆਂ ਹੋਣ, ਕੁੜੀ ਖਰਚਾ ਮੰਗੇ, ਅਗਲਾ ਤਕਬੀਰ ਫੇਰ ਛੱਡੇ। ਮੈਂ ਤੇ ਕਹਿੰਦਾ ਸ਼ੇਖਾਂ ਦੇ ਮੁੰਡੇ ਨਾਲ ਕਰ ਦਈਏ, ਉਹ ਜੇ ਕੱਲ ਹੀ ਬਾਹਰੋਂ ਆਇਆ ਈ।
ਸ਼ਾਬਾਸ਼ ਵੀਰ, ਕਿਆ ਬਾਤ ਹੈ ਤੇਰੀ ਸੋਚ ਦੀ ਸ਼ੌਕੀ, ਮੈਂ ਪਹਿਲੇ ਹੀ ਤੇਰਾ ਕਾਇਲ ਆ।
ਕਿਉਂ
ਖਾਨਾ ਖਰਾਬਾ, ਕਿਹੜਾ ਰਿਸ਼ਤਾ ਦੱਸਣ ਡਿਆ, ਇਹ ਤੇ ਇਹੋ ਜਿਹੀ ਕੌਮ ਹੈ ਬੁੱਢੀ ਕਮੇਟੀਆਂ ਪਾ ਪਾ ਕੇ ਮਰ ਜਾਂਦੀ।
ਤੇ ਫਿਰ ਇਸ ਤਰ੍ਹਾਂ ਕਰਨੇ ਆ, ਟੈਲੀਫੋਨ ਦੇ ਮਹਿਕਮੇ ਚ ਕੋ ਮੁੰਡਾ ਲੱਭ ਲੈਨੇ ਆ।
ਸ਼ਾਬਾਸ਼, ਜੀ ਕਰੇ ਘੁੰਡ ਚੁੱਕਦੇ ਆ, ਅਗਲਾ ਬਿੱਲ ਫੜਾ ਦੇਵੇ, ਕੁੜੀ ਖਰਚਾ ਮੰਗੇ, ਅਗਲਾ ਆਖੇ ਮੈਂ ਅੰਗੇਜ ਹਾਂ। ਦੱਸਦੇ ਮਹਿਕਮੇ ਚੋਂ ਕੋਈ ਨਾ ਲੱਭ ਜਾਏਗੀ।
ਸ਼ਾਬਾਸ਼ੇ, ਸਾਰੀ ਜੰਗ ਟੋਲਿਆਂ ਚ ਬੈਠੀ ਹੋਵੇ। ਲਾੜਾ ਘੋੜੀ ਦੀ ਬਜਾਏ ਛੋਲਦਾਰੀ ਜਾਵੇ, ਅਗਲਾ ਜੀਜੇ ਤੇ ਨਕਸ਼ੇ ਵਾਲੇ ਕਾਗਜ਼ ਤੇ ਨਿਕਾਹ ਕਰਾ ਲਵੇ, ਕੁੜੀ ਖਰਚਾ ਮੰਗੇ ਉਹ ਗੈਂਤੀ ਮਾਰ ਕੇ ਮਾਰ ਛੜੇ। ਟੈਲੀਵਿਜ਼ਨ ਦੇ ਮਹਿਕਮੇ ਜੀ ਥੋੜੇ ਮੁੰਡੇ ਨੇ।
ਸ਼ਾਬਾਸ਼, ਅਗਲਾ ਕੁੜੀ ਨੂੰ ਗੇਟ ਤੇ ਰੋਕ ਲਵੇ ਕਿ ਤੇਰਾ ਲਿਸਟ ਚ ਨਾਂ ਨੀ ਹੈਗਾ, ਕੌਣ ਜ਼ਿੰਮੇਦਾਰ ਹੈ?
ਤੇ ਡਰਾਮਾ ਜਦੋਂ ਕਰਨਾ ਅੱਧੇ ਬੰਦੇ ਘਰ ਦੇ ਪਾਏ ਹੋਣੇ।
ਅਗਲੇ ਤੇ ਚੌਕੀਦਾਰ ਕੋਲੋਂ ਕੰਮ ਕਰਾ ਲੈਂਦੇ ਨੇ, ਸਰਕਾਰ ਕੋਲੋਂ ਨਹੀਂ।
ਉਤੋਂ ਅਦਬੋ ਇਤਰਾਮ ਬਹੁਤਾ ਤੇ ਚੈੱਕ ਥੋੜਾ, ਜਿਹੜਾ ਮਰਨ ਤੋਂ ਬਾਅਦ ਫਨਕਾਰ ਦੇ ਬਾਲ ਬੱਚੇ ਨੂੰ ਮਿਲ ਜਾਂਦਾ।
ਕੁੜੀ ਹੱਕ ਮਾਰ ਮੰਗੇ, ਅਗਲਾ ਸਕਿਉਰਟੀ ਪਾਸ ਫੜਾ ਦੇਵੇ। ਉਹਨੇ ਆਖਣਾ ਮੈਂ ਸ਼ਾਦੀ ਸੀਰੀਅਲ ਵਾਇਜ਼ ਕਰਾਂਗਾ। ਲਾੜਾ ਭਾਵੇਂ ਘੋੜੀ ਦੀ ਬਜਾਏ ਕੈਮਰੇ ਤੇ ਆ ਰਿਹਾ ਹੋਵੇ, ਸਾਰੀ ਜੰਜ ਟਾਵਰ ਤੇ ਬੈਠੀ ਹੋਵੇ।
ਜੀਜਾ ਦੇਖ ਜੀ, ਡਰਾਮੇ ਪੱਕੇ ਹੋਣ, ਅਸੀਂ ਰੋਟੀ ਮੰਗੀਏ, ਅਗਲੇ ਘੰਟੇ ਦਫਾ ਹੋ ਜਾਓ, ਖ਼ਬਰਾਂ ਦਾ ਟਾਈਮ ਹੋ ਗਿਆ।
ਮੌਲੀ ਸਾਹਿਬ ਮੁੰਡੇ ਨੂੰ ਕਹਿਣ ਕਬੂਲ ਹੈ, ਅਗਲਾ ਕਹੇ ਜੀ ਟੇਕ ਕਰਾਂਗੇ। ਪਰ ਮੇਰੀ ਮੰਤ ਪੁਲਿਸ ਦੇ ਸਾਰਜੰਟ ਦਾ ਰਿਸ਼ਤਾ ਲੱਭਣੇ ਆ, ਕੁੜੀ ਇੱਕ ਇਸ਼ਾਰੇ ਤੇ ਮੇਰੀ ਜਾਨ ਸਾਰਾ ਸਾਰਾ ਦਿਨ ਖਲੋਤੀ ਰਹੇਗੀ।
ਕੁੜੀ ਨੇ ਘੱਟਾ ਖਲੋਣਾ, ਉਹ ਤੇ ਆਹ ਵਿਚਾਰਾ ਟ੍ਰੈਫਿਕ ਦੇ ਇੱਕ ਇਸ਼ਾਰੇ ਤੇ ਸਾਰਾ ਦਿਨ ਖਲੋਤਾ ਰਹਿੰਦਾ, ਤੇ ਵਿੱਚ ਕਈ ਵਿਚਾਰੇ ਕਮਜ਼ੋਰ ਵੀ ਹੁੰਦੇ ਨੇ ਜਿਹੜੇ ਖਲੋਣ ਦੀ ਬਜਾਏ ਸੀਟ ਤੇ ਲੱਗੇ ਹੁੰਦੇ ਨੇ। ਇਹ ਉਹ ਸਾਰਜੰਟ ਨਾ ਜਿਹਦੀ ਹਰ ਰਕਸ਼ੇ ਵਾਲੇ ਨਾਲ ਵਾਕਫੀਅਤ ਹੁੰਦੀ ਹੈ,
ਤੇ ਸਗੋਂ ਜਿਹਦੇ ਕੋਲ ਕਾਗਜ਼ਾਤ ਨਹੀਂ ਹੁੰਦੇ ਉਹ ਬਹੁਤਾ ਛੇੜ ਕੇ ਲੰਘ ਜਾਂਦਾ।
ਤਦਾਂ ਹੀ ਇੱਥੇ ਰਿਸ਼ਤਾ ਕਰਾਉਣ ਡਿਆ ਹੈ, ਜੀਜੇ ਅਗਲਾ ਹੱਥ ਦੇ ਇੱਕ ਵਿਆਹ ਰੋਕ ਲਵੇ। ਉਹਨੇ ਕਹਿਣਾ ਨਿਕਾਹ ਦੇ ਕਾਗਜ਼ਾਤ ਪੂਰੇ ਨਹੀਂ ਹੈਗੇ, ਪਹਿਲੇ ਕੁਛ ਹੱਥੋਂ ਲਾਓ ਫੇਰ ਕਰਾਵਾਂਗਾ।
ਜੀਜਾ ਵੋਟੀ ਦਾ ਚਲਾਨ ਹੋ ਜਾਏ, ਇਹਦੇ ਟੋਕਨ ਪੂਰੇ ਨਹੀਂ, ਜੰਜ 92 ਆਉਣ ਡਈ ਹੈ।
ਜੀਜਾ ਦੇਗਾ ਜੀ ਸਾਰੇ ਪੱਕੇ ਹੋਣ, ਕੁੜੀ ਖਰਚਾ ਮੰਗੇ ਉਹ ਸੀਟੀ ਮਾਰ ਦੇਵੇ। ਮੈਂ ਤੇ ਕਹਿੰਦਾ ਇਸ ਕਾਰੋਬਾਰ ਤੇ ਲਾਂਤ ਪਾ,
ਤੂੰ ਆਪਣੇ ਆਪ ਤੇ ਪਾ ਕਾਰੋਬਾਰ, ਗੁੱਸਾ ਕਰਦੇ ਉਹ ਪਾਗਲਾ, ਅਸੀਂ ਹੋਰ ਕਰ ਵੀ ਕੀ ਸਕਦੇ ਹਾਂ? ਥੋੜਾ ਚਿਰ ਸਫੰਦ ਦੀ ਖਿਦਮਤ ਕੀਤੀ, ਫਿਰ ਵੀ ਅੱਜ ਤੱਕ ਰਿਕਸ਼ੇ ਵਾਲਾ ਤੁਹਾਨੂੰ ਲਿਫਟ ਨਹੀਂ ਕਰਾਉਂਦਾ।
ਤੇ ਹੋਰ ਕੀ, ਕੱਲ ਮੈਂ ਸਟੂਡੀਓ ਗਿਆ ਤੇ ਇੱਕ ਨਾਮ ਮੁਰਾਦ ਜਾਂ ਪ੍ਰੋਡਿਊਸਰ ਕਹਿੰਦਾ ਤੁਮੇ ਕਿਸਨੇ ਕਹਾ ਥਾ ਅੰਦਰ ਆਓ, ਮੈਂ ਕਿਹਾ ਕੋ ਹਜਾ ਕਰ ਭੈ ਰਿਹਾ, ਮੈਂ ਕਛਾ ਪਾ ਕੇ ਆ ਗਿਆ, ਕਿੱਡੀ ਤੇਰੀ ਬੋਲੀ ਤਬੀਅਤ ਹੋਈ ਹੈ। ਮੈਂ ਤੇ ਕਹਿੰਦਾ ਇੱਕ ਰਿਸ਼ਤਾ ਹੀ ਗੁਜਰਾ ਲੇ, ਮੁੰਡਾ ਪਿਓ ਦੀ ਜਾਇਦਾਦ ਦਾ ਕੱਲਾ ਕੱਲਾ ਵਾਰਸ।
ਮੁੰਡਾ ਕੰਮ ਕੀ ਕਰਦਾ?
ਕੰਮ ਵਿਆਹ ਤੋਂ ਬਾਅਦ ਕਰੇਗਾ।
ਸ਼ਾਬਾਸ਼, ਮੁੰਡਾ ਯਾਰਾਂ ਦੋਸਤਾਂ ਤੇ ਪਲਦਾ?
ਮੁੰਡਾ ਭਲਵਾਨੀ ਕਰਦਾ ਈ ਤੇ ਛੀਆਂ ਖਾੜਿਆਂ ਦਾ ਕੱਲਾ ਹੀ ਵਾਰਸ।
ਜੀ ਚਾਹੇ ਸਾਰੀ ਜੰਜ ਢੋਲਾ ਨਾਲ ਆਉਣ ਡਈ ਹੋਵੇ,
ਸਰਬਾਲੇ ਨੇ ਸਿਹਰੇ ਦੀ ਬਜਾਏ ਮੱਥੇ ਤੇ ਟੱਲੀ ਬੰਨੀ ਹੋਵੇ,
ਜੀ ਚਾਹੇ ਨੋਂਦਰੇ ਚ ਡੰਬਲ ਪੈ ਰਹੇ ਹੋਣ,
ਲਾੜੇ ਨੇ ਲੰਗੋਟੀ ਤੇ ਟਾਈ ਬੰਨੀ ਹੋਵੇ।
ਮੁਬਾਰਕ ਦਈਏ, ਅਗਲਾ ਪੁੱਠੀ ਕੱਢ ਮਾਰੇ।
ਮੈਂ ਅਫਸੋਸ ਕਰਾਂ, ਅਗਲਾ ਸਿੱਧੀ ਮਾਰ ਦੇਵੇ ਠਾ, ਪਤਾ ਲੱਗੇ ਜੰਜ ਉੱਡ ਕੇ ਟਾਹਣੀ ਤੇ ਬਹਿ ਗਈ।
ਕੁੜੀ ਹੱਕ ਮਹਿਰ ਮੰਗੇ, ਅਗਲਾ ਬੈਠਕਾਂ ਲਿਖ ਦੇਵੇ। ਜੀ ਚਾਹ ਸਾਰੀ ਜੰਜ ਨੂੰ ਕੂਟੀ ਵਾਲੇ ਬਦਾਮ ਤੇ ਆ ਦੇਵੇ, ਪਤਾ ਲੱਗੇ ਜਾਂਜੀ ਭਾਂਡੇ ਵੀ ਖਾ ਗਏ ਨੇ। ਚੌਕੀ ਛੱਡ ਇਹਨਾਂ ਸਾਰੀਆਂ ਗੱਲਾਂ ਨੂੰ, ਮੇਰੀ ਗੱਲ ਸੁਣ। ਉਹ ਇੱਕ ਮੁੰਡਾ ਹੀ ਕਿ ਮੈਂ ਤੈਨੂੰ ਕੀ ਦੱਸਾਂ, ਕਮਾਲ ਕਿਤੇ ਕਸਟਮ ਚ ਲਗਾਈ।
ਵਾਹ ਵਾਹ, ਉਹ ਰਹਿਣ ਵੀ ਦੇ, ਉਹ ਤੇ ਵਿਚਾਰੇ ਏਡੇ ਚੰਗੇ ਨੇ, ਇਮਾਨ ਨਾਲ ਸਮਾਨ ਇੰਜ ਚੈੱਕ ਕਰਦੇ ਨੇ ਜਿਵੇਂ ਸਟੂਡੈਂਟ ਕਿਸੇ ਚੈੱਕ ਕਰਦਾ। ਮਰਜ਼ੀ ਹੋਵੇ ਤੇ ਹੱਥ ਹੀ ਛੱਡ ਦੇਣਾ, ਨਾ ਤਬੀਅਤ ਹੋਵੇ ਤੇ ਮਈਏ ਤੇ ਕਸਟਮ ਲਾ ਦਿੰਦੇ ਨੇ। ਇੰਜ ਲੱਗਦਾ ਜਿਵੇਂ ਬੰਦਾ ਇਹਨਾਂ ਵਾਸਤੇ ਬਾਹਰ ਕਮਾਉਣ ਲਈ ਜਾਂਦਾ, ਜੇ ਕੁਝ ਨਾ ਦਿਓ ਤੇ ਸਮਾਨ ਵੰਡ ਲੈਂਦੇ ਨੇ। ਮੇਰੀ ਮਨ ਤੇ ਇੱਕ ਮੁੰਡਾ ਡਾਕਟਰ ਹੀ।
ਸ਼ਾਬਾਸ਼, ਅਗਲਾ ਭਾਵੇਂ ਜਾਂਦੇ ਆ ਐਕਸਰੇ ਕਰਨ ਲੱਗ ਪਵੇ, ਉਹ ਡਾਕਟਰ ਤੇ ਏਡੇ ਚੰਗੇ ਨੇ, ਬੰਦਾ ਹਰ ਗੱਲ ਚ ਰਿਆਇਤ ਕਰਾ ਸਕਦਾ, ਇਹਨਾਂ ਦੀ ਫੀਸ ਚ ਨਹੀਂ। ਮੈਨੂੰ ਤੇ ਇੰਜ ਲੱਗਦਾ ਮੈਡੀਕਲ ਕਾਲਜ ਚ ਨਹੀਂ ਪੜ੍ਹਦੇ, ਬਾਟਾ ਦੀ ਵਰਕਸ਼ਾਪ ਚ ਪੜ੍ਹਦੇ ਨੇ। ਜੋ ਮੂੰਹ ਨਿਕਲ ਗਿਆ ਉਹ ਟਲ ਨਹੀਂ ਸਕਦਾ, ਇੱਕ ਟੀਕਾ ਚਾਰ ਗੋਲੀਆਂ ਤੇ ਫੀਸ ਚ ਕਰ ਦੀ ਰਜਿਸਟਰੀ ਦੇ ਦੇ। ਉੱਤੋਂ ਕਲੀਨਿਕ ਇਹੋ ਜਿਹੇ ਬਣਾ ਲੈਂਦੇ, ਲੱਗਦਾ ਕਿਸੇ ਵਜ਼ੀਰ ਨੂੰ ਮਿਲਣਾ। ਮਰੀਜ਼ ਨੂੰ ਐਮਰਜੈਂਸੀ ਚ ਲੈ ਜਾਓ, ਮਰੀਜ਼ ਨਾਲੋਂ ਡਾਕਟਰਾਂ ਨੂੰ ਬਹੁਤ ਹੀ ਐਮਰਜੈਂਸੀ ਹੁੰਦੀ, ਸਾਰਾ ਅਮਲਾ ਮਰੀਜ਼ਾਂ ਤੇ ਕੰਮ ਸਿੱਖਣ ਡਿਆ ਹੁੰਦਾ।
ਗੱਲ ਸੁਣ। ਕੱਲ ਮੈਂ ਗਿਆ ਇੱਕ ਡਾਕਟਰ ਕੋਲ ਦਵਾਈ ਲੈਣ, ਮੈਂ ਕਿਹਾ ਭਾਜੀ ਮੈਨੂੰ ਵੇਖੋ ਮੈਂ ਬਿਮਾਰ ਆ। ਕਹਿਣ ਲੱਗਾ ਦਫਾ ਹੋ ਜਾ, ਮੈਂ ਆਪ ਪਰਸੋਂ ਦਾ ਬਿਮਾਰ।
ਲੈ ਦੱਸ ਹਾਂ, ਜਿਸ ਸ਼ਹਿਰ ਦਾ ਡਾਕਟਰ ਬਿਮਾਰ ਹੋਵੇ ਉਹਨਾਂ ਦੇ ਮਰੀਜ਼ਾਂ ਦੀ ਤਰੱਕੀ ਨੀ ਕਰਨੀ ਤੇ ਹੋਰ ਕੀ ਕਰਨਾ।
ਬਿਲਕੁਲ, ਮੇਰਾ ਤੇ ਦਿਲ ਚੜ ਗਿਆ ਵੇ, ਮੈਨੂੰ ਤੇ ਉਹ ਡਾਕਟਰ ਚੰਗਾ ਹੀ ਨੀ ਲੱਗਦਾ ਜਿਹੜਾ ਮਰੀਜ਼ ਦਾ ਇਲਾਜ ਕਰਕੇ ਮੁੜ ਕੇ ਆਪਣੀ ਫੀਸ ਦੇ ਨਿਸ਼ਤਰ ਨਾਲ ਦਾ ਦੁਬਾਰਾ ਜ਼ਖਮ ਉਧੇੜ ਕੇ ਰੱਖ ਦੇਵੇ।
ਤੂੰ ਪੌੜੀ ਲਾ ਕੇ ਦਿਲ ਵਾਪਸ ਲਾ ਲੈ, ਮੈਂ ਤਾਂ ਪਹਿਲੇ ਸਮਾਨ ਤੇ ਚੜ ਜਾ।
ਤੇਰੇ ਮੂੰਹ ਤੇ ਕਿਉਂ ਨਾ ਚੜ ਜਾ, ਮੈਂ ਬੜਾ ਤੇਰਾ ਤਿਲਕਣਾ ਮੂੰਹ ਹੈ। ਮੂੰਹ ਵੇਖੇ ਕਦੀ ਆਪਣਾ ਜਾਂ ਖਾਂ ਵਾਲੀ ਉਂਗਲ ਹੁੰਦੀ ਹੈ। ਮੇਰੀ ਗੱਲ ਸੁਣ, ਐਵੇਂ ਗੱਲਾਂ ਕਰਦਾ ਰਹਿੰਦਾ ਮੇਰੀ ਮਨ, ਐਵੇਂ ਬੈਸੀ ਨਾ ਜਾ। ਇੱਕ ਬਹੁਤ ਚੰਗਾ ਮੁੰਡਾ ਮੇਰੇ ਜ਼ਿਹਨ ਵਿੱਚ ਹੈਗਾ, ਮੈਨੂੰ ਹੁਣੇ ਯਾਦ ਆਏ।
ਕਿਹੜਾ?
ਇਨਕਮ ਟੈਕਸ ਚ ਹੈਗਾ, ਇਨਕਮ ਟੈਕਸ ਵਿੱਚ।
ਉਹ ਰਹਿਣ ਵੀ ਦੇ ਇਨਕਮ ਟੈਕਸ ਚ, ਮੇਰੀ ਗੱਲ ਸੁਣ। ਕਮਾਈ ਕਰਦਾ ਕੋਈ ਮਰ ਜਾਂਦਾ, ਇਹ ਸਾਲ ਬਾਅਦ ਗੋਸ਼ਵਾਰ ਇੰਜ ਭੇਜਦੇ ਨੇ ਜਿਵੇਂ ਬੰਦਾ ਇਹਨਾਂ ਦੇ ਕਾਰੋਬਾਰ ਦਾ ਮੁਨਸ਼ੀ ਹੁੰਦਾ। ਕੁਰਕੀ ਦੇ ਬ੍ਰੈਂਡ ਏਡੀ ਛੇਤੀ ਲੈ ਕੇ ਆਉਂਦੇ ਨੇ, ਏਡੀ ਛੇਤੀ ਗਰੀਬ ਦੀ ਅੱਖ ਚ ਥਰੂ ਨਹੀਂ ਆਉਂਦਾ। ਮੇਰੇ ਜ਼ਿਹਨ ਚ ਇੱਕ ਮੁੰਡਾ ਹੀ ਗਈ, ਉਹਦਾ ਵੀਜ਼ਿਆਂ ਦਾ ਕਾਰੋਬਾਰ ਹੀ, ਤੇ ਸਾਲ ਚ 9 ਮਹੀਨੇ ਬਾਹਰ ਰਹਿੰਦਾ ਹੀ,
ਤੇ 3 ਮਹੀਨੇ ਹੋਰ ਰਹਿ ਲਵੇ ਪੂਰੇ ਸਾਲ ਦਾ ਝਗੜਾ ਮੁਕਾਵੇ। ਸ਼ਾਬਾਸ਼ ਤੇਰੇ ਮਸ਼ਵਰੇ ਤੋਂ, ਆ ਵੀਜ਼ਿਆਂ ਦਾ ਕੰਮ ਹੀ ਕੋ ਕੰਮ ਹੈ। ਪਤਾ ਲੱਗੇ ਮੁੰਡੇ ਤੇ ਮੋਹਰ ਜਾਲੀ ਲੱਗੀ, ਡੇਗਾਂ ਚ ਚੱਕਰ ਪੱਕੇ ਹੋਏ।
ਹਾਏ ਹਾਏ,
ਅਗਲਾ ਮੂੰਹ ਵਿਖਾਈ ਚ ਧੋਖਾ ਦੇ ਦੇਵੇ, ਅਗਲਾ ਜੀ ਚਾਹੇ ਹੱਕ ਮਹਿਰ ਚ ਬੋਲ ਬਚਨ ਦੇ ਦੇਵੇ, ਸਾਰੀ ਜੰਜ ਇੱਕ ਦੂਜੇ ਨਾਲ ਫਰਾਡ ਕਰਨ ਦੇ ਹੀ ਹੋਵੇ। ਕੁੜੀ ਕਵੇ ਮੈਂ ਬਾਹਰ ਜਾਣਾ, ਅਗਲਾ ਕਵੇ 15,000 ਲੱਗੇ। ਔਰ ਮੇਰੀ ਗੱਲ ਸੁਣੋ ਭਾਈ ਸਿਆਣੇ ਆ, ਮੇਰੇ ਕੋਲ ਇੱਕ ਤਰਕੀਬ ਹੈਗੀ, ਬਲਕਿ ਸਮਝ ਕੇ ਹੈ, ਕਮਾਲ ਗੱਲ ਹੈਗੀ। ਤੂੰ ਦਾਦ ਦੇਗਾ ਮੈਨੂੰ, ਮੇਰਾ ਮੂੰਹ ਚੁੰਮੇਗਾ ਜੇ ਹੋ ਜਾ ਵੀ ਹੈਗਾ।
ਉਹ ਦਾਦ ਮੈਂ ਘੱਟਾ ਦਿਆਂ, ਮੇਰਾ ਦਿਲ ਕਰਦਾ ਮੈਂ ਤੈਨੂੰ ਮਿਹਣੇ ਦਿਆਂ, ਪੌਣੇ ਘੰਟੇ ਤੋਂ ਮੈਨੂੰ ਹਰ ਕੰਮ ਚ ਨੁਕਸ ਪਾਈ ਉਹਨੇ, ਅੱਗੇ ਦੱਸ ਕੀ ਹੈ।
ਮੇਰੇ ਦਿਲ ਨੂੰ ਕੋਈ ਸ਼ਾਇਦ ਚੰਗੀ ਲੱਗੇਗੀ ਤੇ ਮੈਂ ਉੱਥੇ ਰਾਜ਼ੀ ਹੋ। ਮੈਂ ਕਹਿੰਦਾ ਤੇਰੇ ਵਾਂਗੂ ਜਿਹੜਾ ਬੰਦਾ ਵੇਖਦਾ ਨਾਨਾ ਖਰਾਬਾ, ਤੂੰ ਤੇ ਹਨੇਰੇ ਚ ਲੈਟਰ ਬਾਕਸ ਨੂੰ ਕਹਿ ਦਿੰਦਾ ਸੰਤਰੀ ਜੀ ਸਲਾਮ ਆ ਲੈ ਕੇ। ਔਰ ਮੇਰੀ ਗੱਲ ਸੁਣ, ਏਡਾ ਨਾ ਡਰਿਆ ਕਰ ਤੂੰ, ਇੱਕ ਮੁੰਡਾ ਰੇਲਵੇ ਚ ਹੈਗਾ ਜੀ।
ਸ਼ਾਬਾਸ਼, ਪਤਾ ਲੱਗੇ ਸ਼ਾਦੀ 10 ਘੰਟੇ ਲੇਟ ਹੈ। ਸਦਕੇ ਜਾਵਾਂ ਇਸ ਮਹਿਕਮੇ ਦੇ, ਸੀਟ ਬੁੱਕ ਕਰਾਉਣ ਜਾਓ ਤੇ ਸੀਟ ਨਹੀਂ ਹੁੰਦੀ, ਕੁਲੀ ਨੂੰ ਢੇਲੀ ਦਿਓ, ਅਗਲਾ ਇੰਜਨ ਚ ਪਾ ਦਿੰਦਾ। ਪਿੱਛੋਂ ਪਤਾ ਲੱਗਦਾ ਵੀ ਲਾੜਾ ਸੈਕਿੰਡ ਕਲਾਸ ਹੈ, ਅਗਲੇ ਕਹਿਣ ਜੰਜ ਵਾਪਸ ਲੈ ਜਾਓ, ਬਰਥਾਂ ਬੁੱਕ ਨੇ। ਹੱਕ ਮਹਿਰ ਦੀ ਵਾਰੀ ਆਵੇ ਤੇ ਅਗਲਾ ਸੰਦੀਰ ਖਿੱਚ ਦੇਵੇ, ਪਤਾ ਲੱਗੇ ਵਿਆਹ ਉਕਾਲੇ ਰੁਕ ਗਏ। ਜੀ ਜੇ ਲਾੜਾ ਸਟੇਸ਼ਨ ਤੇ ਖਲੋਤਾ ਮਜਨੂੰ ਬਣ ਜਾਏ ਤੇ ਮੈਂ ਕਹਿੰਦਾ ਸੇਰਾ ਮੈਨੂੰ ਬੰਨੋ, ਸੇ ਤਲੋ ਤੇ ਮੈਂ ਮਜਨੂੰ ਆ।
ਤੂੰ ਤੇ ਉਹ ਮਜਨੂੰ ਹੈ ਜਦੋਂ ਤੋਂ ਲਫ਼ਜ਼ ਮਜਨੂੰ ਯਾਦ ਰਿਹਾ ਵਾ, ਤੇਰੇ ਵਰਗੇ ਮਜਨੂੰ ਤੇ ਮਜਨੂੰ ਖਾ ਕੇ ਇਸ਼ਕ ਕਰਦੇ ਨੇ।
ਲੈ ਦੱਸ ਭਾਈ, ਇਸ਼ਕ ਦਾ ਕਮਜ਼ੋਰੀ ਨਾਲ ਕੀਤਨ ਲੱਗੇ, ਮਜਨੂੰ ਤੇ ਮੇਰੇ ਕੋਲੋਂ ਵੀ ਮਾੜਾ ਸੀ।
ਇਸੇ ਲਈ ਤੇ ਲੈਲਾ ਉਹਦਾ ਲਿਹਾਜ਼ ਕਰਦੀ ਸੀ, ਨਹੀਂ ਤੇ ਇਹੋ ਜਿਹੇ ਆਸ਼ਕ ਤੇ ਬਦਦੁਆਵਾਂ ਨਾਲ ਮਾਰ ਦੇਈਦਾ।
ਉਹ ਭੈੜਿਆ, ਹਰ ਕੰਮ ਚ ਨੁਕਸ ਪਾਈ ਉਹਨੇ, ਤੂੰ ਚਾਹੁੰਦਾ ਕੀ?
ਮੈਂ ਚਾਹੁੰਦਾ ਤੂੰ ਮਰ ਜਾਏ।
ਤੂੰ ਆਪਣਾ ਫਿਕਰ ਕਰ, ਮੈਂ ਰੱਬ ਕੋਲੋਂ ਸਟੇ ਆਰਡਰ ਲਿਆਂਦਾ।
ਹਾਲਾਂਕਿ ਤੈਨੂੰ ਫਾਹੇ ਲੱਗ ਜਾਣਾ ਚਾਹੀਦਾ।
ਇੱਕ ਵਾਰੀ ਫਾਹੇ ਦੇਣ ਲੱਗੇ ਸਨ, ਮੈਂ ਕਿਹਾ ਤੁਸੀਂ ਨਗਦ ਦੇ ਦਿਓ, ਮੈਂ ਆਪੇ ਲੱਗ ਜਾਗਾ।
ਉਹ ਤਾਂ ਫਿਰ ਗੈਰਤ ਵਾਲੇ ਤੇ ਉਹੀ ਹੋਏ, ਤੇਰਾ ਕੀ ਕਮਾਲ ਹੋਇਆ?
ਕਿਉਂ?
ਉਹਨਾਂ ਨੇ ਸੋਚਿਆ ਵੀ ਜਿਹੜਾ ਫਾਹਿਆ ਤੈਨੂੰ ਜੋ ਦੇਣਾ,
ਆਹੋ
4 ਪੈਸੇ ਪਾ ਕੇ ਅਸੀਂ ਆਪ ਲੱਗ ਜਾਂਦੇ।
ਤੁਸੀਂ ਮੇਰੀ ਗੱਲ ਤੇ ਲੱਗ ਤੇ ਫਟਾਫਟ ਦਫ਼ਤਰ ਖੋਲੀਏ ਤਾਂ ਕਿ ਇਧਰੋਂ ਰਿਸ਼ਤੇ ਆਉਣ ਤੇ ਇਧਰੋਂ ਨੋਟ।
ਹੱਦ ਮਗਰੋਂ ਪੁਲਿਸ ਆ ਜਾਏ, ਹੈ ਨਾ? ਤੇ ਉਹਨਾਂ ਨੇ ਇਸ ਕਿਸਮ ਦੀ ਛਤਰਾਉਣ ਤੈਨੂੰ ਕਰਨੀ ਆ ਨਾ?
ਕਿਉਂ?
ਮੈਂ ਸਾਫ਼ ਕਹਿ ਦੇਣਾ, ਕੋਈ ਭਰਾ ਨਹੀਂ, ਕੋਈ ਕੁਝ ਨਹੀਂ ਲੱਗਦਾ। ਇਹਨੂੰ ਲੈ ਜਾਓ, ਮੈਨੂੰ ਹਲੇ ਕੰਮ ਹੈਗਾ।
ਪਤਾ ਨੀ ਇਹ ਸਾਡੀ ਪਾਣੀਪਤ ਦੀ ਲੜਾਈ ਕਦੋਂ ਮੁੱਕਣੀ ਹੈ। ਪੈਰਿਆ, ਹਰ ਵੇਲੇ ਤੇਰੇ ਮੂੰਹ ਤੇ ਹੰਗਾਮੀ ਹਾਲਾਤ ਹੀ ਰਹਿੰਦੇ ਨੇ।
ਮੂੰਹ ਸੰਭਾਲ ਕੇ ਗੱਲ ਕਰ,
ਇਸ ਮੂੰਹ ਦੀ ਤਾਂ ਮਾਂ ਪਿਓ ਨੇ ਸੰਭਾਲ ਨਹੀਂ ਕੀਤੀ, ਤੂੰ ਹੀ ਸਾਂਭ ਲੈ।
ਤੇਰਾ ਮੂੰਹ ਹੈਗਾ ਲਾਟਰੀ ਦਾ ਟਿਕਟ ਹੈ ਜਿਹਨੂੰ ਮੈਂ ਸਾਂਭ ਲਵਾਂ, ਹੈ?
ਪੈਰਿਆ, ਹਯਾ ਕਰ ਕੋਈ, ਉਹ ਸ਼ਰਮ ਕਰ, ਤੂੰ ਮੇਰਾ ਭਰਾ ਹੈ ਤੇ ਨਾਲੇ ਮੇਰਾ ਖੂਨ ਹੈ।
ਇਸੇ ਲਈ ਤੇਰਾ ਖੂਨ ਕਿਸੇ ਦਿਨ ਮੇਰੇ ਹੱਥੋਂ ਹੋ ਜਾਣਾ ਹੈ, ਬਾਹਰ ਨਹੀਂ ਕੀ ਮੇਰੇ ਵੱਲੋਂ।
ਤੂੰ ਵੀ ਆਪਣਾ ਖੂਨ ਟੈਸਟ ਕਰਾ।
ਕਿਉਂ?
ਤੇਰੇ ਖੂਨ ਚ ਭਰਾਵਾਂ ਦੇ ਜਰਾ ਸੀਮ ਨਹੀਂ ਹੈਗੇ।
ਤੇ ਤੇਰੇ ਖੂਨ ਚ ਹੈਗੇ ਨੇ, ਤੇਰੇ ਖੂਨ ਚ ਤੇ ਖੂਨ ਦਾ ਜਰਾ ਸੀਮ ਨਹੀਂ ਹੈਗੇ, ਤਜਰਬੇ ਨਾਲ ਹੀ ਲਗਾ ਫਿਰਨੇ ਆ।
ਮੈਂ ਤੇ ਫਿਰ ਵੀ ਤਜਰਬੇ ਨਾਲ ਲਗਾ ਫਿਰਨਾ ਪੈ ਰਿਹਾ, ਤੇ ਤੂੰ ਮੋਟਾਪੇ ਹੱਥੋਂ ਫਿਰਨੋਂ ਰਹਿ ਗਿਆ।
ਤੈਨੂੰ ਮੋਟਾਪਾ ਮੇਰਾ ਬੜਾ ਲੜਦਾ, ਕੀ ਮੇਰੇ ਮੋਟਾਪੇ ਦਾ ਤੈਨੂੰ ਬਿੱਲ ਆ ਜਾਂਦਾ? ਹੋਰ ਬੰਦਾ ਤੇਰੇ ਵਰਗਾ ਹੋਵੇ, ਅਗਲਾ ਪੁੱਠੀ ਫੂਕ ਮਾਰੇ ਮੂੰਹ ਚ ਲੰਘ ਜਾਂਦਾ ਰੋਵੇਂ ਸਿਹਤ ਨੂੰ।
ਤੇ ਹੋਰ ਤੇਰੇ ਵਗਰ ਤੂੰ ਤੇ ਭਾਡੀ ਖਲੋਤਾ ਹੁੰਦੇ ਸ਼ਾਲਮੀ ਅੱਲਾ ਵੱਲੋਂ ਉੱਚੀ ਹੋ ਜਾਂਦੀ।
ਚਲੋ ਕੋ ਕੰਮ ਤੇ ਹੋਇਆ ਨਾ, ਦੋ ਇਲਾਕੇ ਤੇ ਡਿਸਟਰਬ ਹੋਏ ਤੇ ਤੁਸੀਂ ਖਾਲੀ ਤਜਰਬੇ ਨਾਲ ਫਿਰਨ ਡਏ ਹੋ ਲਕੀਰ ਜਈ। ਉਹ ਤੇਰੇ ਲਾਗੋਂ ਤਾਂ ਮੱਛਰ ਬੜਕ ਮਾਰ ਕੇ ਲੰਘਦਾ।
ਤੇ ਤੇਰੇ ਕੋਲੋਂ ਮੱਝਾਂ ਸ਼ਰਮਾ ਕੇ ਲੰਘਦੀਆਂ ਨੇ ਵੀ ਸਾਡਾ ਵਜੂਦ ਇਹ ਕਿੱਥੇ ਲਈ ਫਿਰਦਾ।
ਗੱਲ ਸੁਣ ਮੇਰੀ, ਆਪਣਾ ਪਤਾ ਏ
ਕੀ
ਤੇਰੇ ਵਰਗੇ ਮੇਲਿਆਂ ਤੇ ਸੋਟੀ ਨਾਲ ਲੀਰਾਂ ਲਵੇਟ ਕੇ ਗਾਉਣ ਡਏ ਹੁੰਦੇ ਨੀ। ਇਹ ਜੁਗਨੀ ਜਾ ਬੜੀ ਮੁਲਤਾਨ ਮਰ ਜਾਏ ਉੱਥੇ ਸ਼ੌਕੀ ਖਾਨ ਦੀ ਜਾਨ ਫਿਰ ਮੇਰੇ ਆ ਜੁਗਨੀ ਢੰਕ ਡੰਕ ਫਿਰ ਮੇਰੇ ਆ ਜੁਗਨੀ ਡੁੱਬ ਕੇ ਮਰ ਜਾ।
ਜੁਗਨੀ ਗਾਈ ਆਲਮ ਦੁਆਰ ਦੇ ਵਿੱਚ ਜੈਸੀ ਉਹ ਜੁਗਨੀ ਗਾ ਗਿਆ। ਅੱਜ ਤੱਕ ਉਸ ਤੋਂ ਬਾਅਦ ਦੁਨੀਆ ਤੋਂ ਕਮਾਨ ਨੇ ਲਾਲ ਹੀ ਨੀ ਜੰਮੇ ਜਿਹੜੇ ਐਸੀ ਜੁਗਨੀ ਗਾਵੇ। ਅਗਲਾ ਸਟੇਜ ਤੇ ਆ ਕੇ ਸਿਰ ਮਾਰਦਾ ਸੀ, 250 ਜੂ ਥੱਲੇ ਜਾ ਪੈਂਦੀ ਸੀ। ਉਹਦੀ ਮਾਸ਼ਾਅੱਲਾ ਗੁਫ਼ਤਗੂ ਚ ਬੜੀ ਮਿਠਾਸ ਸੀ। ਸਟੇਜ ਤੇ ਆਉਂਦਿਆਂ ਪਹਿਲਾਂ ਗੱਲ ਸ਼ੁਰੂ ਕਰ ਲੈਣੀ, ਜੇ ਵੇਲੇ ਮੈਂ ਲੰਡਨ ਗਿਆ ਉੱਥੋਂ ਦੀਆਂ ਮੇਮਾਂ ਨੇ ਮੈਨੂੰ ਸਲੂਟ ਮਾਰੇ ਪਈ ਹੈ। ਉਹ ਪੰਜਾਬ ਦਾ ਵਾਹਿਦ ਬੰਦਾ ਜਿਹਦੀ ਚਿਮਟੇ ਤੇ ਹਕੂਮਤ ਏ। ਉੱਥੋਂ ਦੀ ਅੰਗਰੇਜ਼ੀ ਖਾਣੇ, ਅੰਗਰੇਜ਼ੀ ਗੱਲਾਂ, ਅੰਗਰੇਜ਼ੀ ਮਾਡਰਨ ਲਿਬਾਸ, ਸਲਾਈਸ ਤੇ ਮੱਖਣ ਰੱਖ ਕੇ ਵਿੱਚ ਚਿਕਨ ਪੀਸ ਰੱਖ ਕੇ ਖਾਂਦੇ ਸਨ। ਅਸੀਂ ਪੰਜਾਬ ਦੇ ਜਟਕੇ ਲੋਕ ਹਾਂ, ਸਾਨੂੰ ਆਦਤ ਪਈ ਦੇਸੀ ਘਿਓ ਦਾ ਚੰਗਾ ਭਲਾ ਪਰੌਂਠਾ ਪਕਾ ਕੇ ਹੁੱਕੇ ਦੇ ਗੁੜ ਨਾਲ ਖਾ ਜਾਈਦਾ। ਅਸੀਂ ਦੁੱਧ ਨਾਲ ਖੀਰਾ ਉੱਤੋਂ ਕਾਂਜੀ ਪੀ ਜਾਂਦੇ ਹਾਂ, ਹਦਵਾਂਡੇ ਤੋਂ ਪਾਣੀ ਪੀ ਕੇ ਮੁੜ ਕੇ ਖੁਰਲੀ 'ਚ ਸੌਂ ਜਾਂਦੇ ਹਾਂ। ਆਖਣ ਲੱਗੀ ਆਲਮਾ ਨਰਮ ਨਰਮ ਬਿਸਤਰਾ ਤੂੰ ਦੋ ਘੜੀਆਂ ਆਰਾਮ ਕਰ ਲੈ। ਮੈਂ ਕਿਹਾ ਇੱਥੇ ਮੋਇਆਂ ਨੂੰ ਨੀਂਦਰ ਆਉਂਦੀ ਜੇ, ਮੈਂ ਤੇ ਇੱਥੇ ਬਿਲਕੁਲ ਨੀ ਸੌਣਾ, ਸਾਨੂੰ ਵੱਟਾਂ ਤੇ ਪੈ ਕੇ ਸਾਰੀ ਰਾਤ ਮੈਲੀ ਜੀ ਚਿੱਦਰ 'ਚ ਸੌਣ ਦੀ ਆਦਤ ਏ। ਇੱਕ ਬੜੀ ਕਿੱਠੀ ਜੀ, ਸੋਹਣੀ ਜੀ, ਉੱਚੀ ਜੀ, ਗੋਰੀ ਚਿੱਟੀ ਜੀ ਮੇਮ ਘੜੀ ਹੋਵੇ ਤੇ ਮੇਰੇ ਲਗੂਰੀਆਂ ਪਾ ਪਾ ਕੇ ਤੱਕੇ। ਅਖੀਰ ਮੈਨੂੰ ਸਵਾਲ ਕਰਕੇ ਪੁੱਛਣ ਲੱਗੀ, ਅਖੇ ਆਲਮ ਸਾਹਿਬ ਤੁਸੀਂ ਆਪਣੇ ਮੁਲਕ 'ਚ ਪਰਫਿਊਮ ਸੈਂਟ ਕਿਹੜਾ ਇਸਤੇਮਾਲ ਕਰਦੇ ਹੋ? ਮੈਂ ਕਿਹਾ ਅਸੀਂ 60% ਕੌੜਾ ਤੇਲ ਇਸਤੇਮਾਲ ਕਰਦੇ ਹਾਂ। ਤੁਸੀਂ ਮਹਿੰਗੇ ਤੇ ਘੁਟਵੇਂ ਕੱਪੜੇ ਲਿਬਾਸ ਪਾਉਂਦੇ ਹੋ, ਸਾਡਾ ਹਰ ਮੌਸਮ ਚੱਦਰ 'ਚ ਲੰਘ ਜਾਂਦਾ। ਤੁਸੀਂ ਏਅਰ ਕੰਡੀਸ਼ਨ ਦੇ ਪੱਖਿਆਂ ਥੱਲੇ ਸੌਣ ਵਾਲੇ ਲੋਕ ਹੋ, ਅਸੀਂ ਪਿੰਡਾਂ ਥਾਵਾਂ ਦੇ ਚਟਕੇ ਜੇ ਲੋਕ ਆ, ਸਿੱਧੇ ਸਾਧੇ। ਸਾਨੂੰ ਗਰਮੀ ਲੱਗੇ ਦੋ ਬੰਦੇ ਟਾਹਲੀ ਹਿਲਾਉਣ ਡਿਆ ਹੁੰਦੇ ਨੇ, ਇੱਕ ਜਣਾ ਹਵਾ ਲਈ ਜਾਂਦਾ। ਉਹਨਾਂ 'ਚ ਇੱਕ ਮੇਮ ਬੜੀ ਤੇਜ਼ ਗਾਮ ਵਰਗੀ, ਸ਼ਾਲੀ ਮਾਰ ਵਰਗੀ ਮੇਰੇ ਇਰਦ ਗਿਰਦ ਚੱਕਰ ਕੱਟ ਕੇ ਮੈਨੂੰ ਕਹਿੰਦੀ ਏ, ਅਖੇ ਮਿਸਟਰ ਆਲਮ ਹਮਾਰੇ ਸਾਥ ਡਾਂਸ ਕਰੋ ਸਾਲਮ। ਮੈਂ ਕਿਹਾ ਗਿੱਟ ਪਿੱਟ ਛੱਡ ਤੇ ਸਾਡੇ ਨਾਲ ਸਿੱਧਾ ਸਿੱਧਾ ਪੰਜਾਬ ਦਾ ਭੰਗੜਾ ਪਾ। ਅਖੇ ਥੈਂਕ ਯੂ ਮੈਨ। ਮੈਂ ਕਿਹਾ ਮਾਫ਼ ਕਰ ਭੈਣ।
ਇੱਕ ਵਾਰੀ ਮੈਨੂੰ ਮਿਲਿਆ ਅੱਲਾ ਜਿੰਨਾ ਨਸੀਬ ਕਰੇ,
ਹਾਂ
ਮੈਨੂੰ ਕਹਿਣ ਲੱਗੇ ਸਲਾਮ ਅਲੈਕੁਮ। ਮੈਂ ਕਿਹਾ ਜੀ ਵਾਲੈਕੁਮ ਸਲਾਮ, ਕੀ ਹਾਲ ਹੈ ਆਲਮ ਦਵਾਰ ਸਾਹਿਬ? ਬੜੇ ਉਹਨਾਂ ਨੂੰ ਕੀ ਵਹਿਮ ਪਿਆ, ਫੇਰ ਵਾਪਸ ਆ ਗਏ। ਸਲਾਮ ਅਲੈਕੁਮ, ਮੈਂ ਕਿਹਾ ਜੀ ਦੋ ਤਿੰਨ ਵਾਰੀ ਵਾਲੈਕੁਮ ਸਲਾਮ ਕੇ ਨਵਾਂ ਸਲਾਮ ਕਬੂਲ ਕੀਤਾ ਜੀ, ਫੇਰ ਆ ਗਏ। ਅਹ ਕਾਕਾ ਤੂੰ ਮੈਨੂੰ ਪਛਾਣਿਆ ਨਹੀਂ? ਮੈਂ ਕਿਹਾ ਜੀ ਨਹੀਂ, ਮੈਂ ਨਹੀਂ ਪਛਾਣਿਆ, ਮੈਂ ਆਲਮ ਲੋਹਾਰ ਆ। ਤੇ ਮੈਂ ਕਿਹਾ ਜੀ ਮੈਂ ਤੁਹਾਡੇ ਕੋਲੋਂ ਰੰਬਾ ਬਣਵਾਉਣਾ ਹੈ।
ਇੱਕ ਵਾਰੀ ਮੈਨੂੰ ਨਹੀਂ ਮਿਲ ਗਏ।
ਅੱਛਾ,
ਅਖੇ ਮੈਨੂੰ ਪਛਾਣਿਆ ਨਹੀਂ?
ਨਹੀਂ।
ਮੈਂ ਕਿਹਾ ਜੇ ਮੈਂ ਪਛਾਣਦਾ ਤੇ ਤੁਸੀਂ ਇੰਜ ਫਿਰਦੇ?
ਤਾਂ ਹੋਰ ਗੱਲ ਸੁਣ ਕਮਾਲ, ਉਹ ਵੀ ਕਮਾਲ ਸਿੰਗਰ ਹੀ ਗੁਜ਼ਰੇ ਨੇ। ਗਾਉਣਾ ਗਾਉਂਦੇ ਸਨ ਅੱਲਾ ਜਿਹਨੂੰ ਨਸੀਬ ਕਰੇ ਆਲਮ ਲੋਹਾਰ ਸਾਹਿਬ। ਵਾਹ, ਫੋਕ ਸਿੰਗਰ ਸਨ ਨਾ ਸਾਡੇ ਪੰਜਾਬ ਦੇ, ਜਿਨ੍ਹਾਂ ਨੇ ਸਾਡੇ ਮੁਲਕ ਦੀ ਸਕਾਫਤ ਨੂੰ ਬੈਰੂਨ ਮੁਲਕਾਂ 'ਚ ਵੀ ਮੁਤਾਰਫ ਕਰਵਾਇਆ।
ਸੁਭਾਨ,
ਇਹੋ ਜਿਹੇ ਚੰਗੇ ਲੋਕ ਸਨ।
ਆਹਾ,
ਇਹੋ ਜਿਹਾ ਗਾਉਣਾ ਗਾਉਣਾ ਦਿਲ ਚੜਾ ਦੇਣਾ।
ਕਿਆ ਬਾਤ,
ਸੁਣਨ ਵਾਲੇ ਰਜ਼ਾਈਆਂ ਲੈ ਕੇ ਸੌਂ ਗਏ ਨੇ, ਉਹ ਕੱਲਾ ਗਾਉਣ ਡਿਆ।
ਕਿਆ ਬਾਤ,
ਉਹ ਤੇ ਮੌਲਵੀ ਸਾਹਿਬ ਨੇ ਆ ਕੇ ਕਿਹਾ ਵੀ ਬਾਬਾ ਜੀ ਚੁੱਪ ਕਰੋ, ਹੁਣ ਅਜ਼ਾਨ ਦਾ ਟਾਈਮ ਹੋ ਗਿਆ।
ਉਹ ਗਾਉਣਾ ਸ਼ੁਰੂ ਕਰਦੇ ਸੀ, ਲੋਕੀ ਟਿਕਟ ਲੈ ਕੇ ਪੈ ਜਾਂਦੇ ਸਨ। ਉਹਨਾਂ ਚਿਰ ਪੇਂਡੂ ਲੋਕ ਉੱਠਦੇ ਨਹੀਂ ਸਨ ਹੁੰਦੇ ਜਦ ਤੱਕ ਥੱਲਿਓ ਜ਼ਮੀਨ ਨਹੀਂ ਸੀ ਪਾੜਦੀ।
ਮਰ ਵੀ ਉਹ ਜ਼ਲਜ਼ਲਾ ਗਾਉਂਦਾ ਸੀ ਹੈ। ਬੜੇ ਚੰਗੇ ਬਜ਼ੁਰਗ ਸਨ ਅੱਲਾ ਜਿਹਨੇ ਨਸੀਬ ਕਰੇ ਉਹਨਾਂ ਨੂੰ। ਕਿਆ ਬਾਤ, ਬੜੀ ਉਹਨਾਂ ਨੇ ਬੜੀ ਮਿਹਨਤ ਕੀਤੀ ਸੀ ਆਪਣੇ ਕੰਮ ਉੱਤੇ।
ਤੂੰ ਕਿਤੇ ਉਹਨਾਂ ਕੋਲੋਂ ਰਿਸ਼ਵਤ ਨੀ ਲੈਂਦਾ ਰਿਹਾ ਉਸ ਜ਼ਮਾਨੇ 'ਚ?
ਨਹੀਂ, ਗੱਲ ਪਤਾ ਕੀ ਹੈਗੀ, ਜਿਹੜਾ ਜਿਸ ਕੰਮ ਦਾ ਮਾਸਟਰ ਹੋਵੇ ਨਾ ਉਹਦੀ ਤਾਰੀਫ ਕਰਨੀ ਚਾਹੀਦੀ ਆ। ਆਪਣੇ ਕੰਮ ਦੇ ਕਮਾਲ ਬਾਦਸ਼ਾਹ ਸਨ। ਔਰ ਯਾਦਦਾਸ਼ਤ ਉਹਨਾਂ ਦੀ ਇਹ ਸੀ, ਇੱਕ ਵਾਰੀ ਪਿੰਡ 'ਚ ਖਲੋਤੇ ਤੇ ਇੱਕ ਬੰਦੇ ਨੇ ਕਿਹਾ ਜੀ ਮਿਰਜ਼ਾ ਸੁਣਾਓ।
ਅੱਛਾ,
ਤੇ ਪਤਾ ਉਹਨਾਂ ਨੇ ਕੀ ਜਵਾਬ ਦਿੱਤਾ? ਇਹ ਕਿਹੜੇ ਸਫ਼ੇ ਤੋਂ ਸੁਣਾ ਜ਼ਰਾ, ਹੁਣ ਗੌਰ ਕਰ।
ਅਰੇ, ਸਾਰਾ ਮਿਰਜ਼ਾ ਘੋਟ ਕੇ ਪੀਤਾ ਆ।
ਸੁਭਾਨ ਅੱਲਾ, ਬੂਟੀ ਨੀ ਮਿਲੀ, ਉਹ ਘੋਟ ਲਿਆ ਉਧਰ।
ਸੁਭਾਨ ਅੱਲਾ, ਕਿਆ ਬਾਤ ਹੈ ਜੀ, ਜ਼ਹੀਨ ਲੋਕ ਸਨ ਬਾਬਾ ਜੀ। ਮੈਂ ਇੱਕ ਹੋਰ ਗੱਲ ਸੁਣੀ ਹੈ, ਨਵੀਂ ਯਾਦ, ਆਲਮ ਸਾਹਿਬ ਚਿਮਟਾ ਮੇਲ ਕੇ ਗਾਉਂਦੇ ਸਨ।